साजी निवाजी सतगुरां दी सुंदर रूप स्वरूप सात संगत जी, आप जी वडभागी हो साहिबां दी पावन पवित्र हाजूरी विच सज के नेम प्रेम भावना सत्कार सहित अपनियां हाजरियां लवांदे होए अमृत वेले सचखंड श्री हरिमंदर साहिब जी विखे धन धन साहिब श्री गुरु नानक पातशाह जी दे पावन पवित्र उपदेश नूं सरवण करन दे लई विचारण दे लई सतगुरां दी पावन पवित्र गोद विच सज के हाजरियां लवा रहे हो। सतगुरु पातशाह जी ने अज दे इस महान पावन पवित्र उपदेश विच सतगुरु जी ने सानू बख्शिश कर दिया होया गुरु रूपी सरोवर दे नाल गुरु रूपी समुंदर दे नाल जुड़न दे वास्ते उपदेश बख्शिश कीता है। उस महान पवित्र आप नारायण कला धार जगमह परवरे निरंकार आकार ज्योत जग मंडल करो जो रोम रोम कोट ब्रह्मांड को निवास जास मानस अवतार धर दर्श दिखाए है। सब तो पहले समुचे साथ संगत देश विदेश दिया संगता ने अज दे महान पावन पवित्र दिहाड़े ते जो धन धन साहिब श्री गुरु नानक पातशाह जी का पुरब संगतां श्रद्धा सत्कार दे नाल देश विदेश दे विच नगरां विच शहरां विच पिंडां विच मना के गुरु दियां असीसां प्राप्त कर रहियां ने समुची साध संगत नूं अज दे महान पवित्र दिहाड़े ते बहुत बहुत वधाई। आओ प्यार नाल इक वारी रसना नूं पवित्र करन दे लई उच्चारण करो सतनाम श्री वाहे गुरु जी
वाहे गुरु साहिब जी तनासरी महला पहला घर दूजा अष्टपदिया एक ओंकार सतगुर प्रसाद।
साहिब श्री गुरु नानक पातशाह जी तनासरी राग दे विच ए अमृत बचन उचारण कर रहे ने। दूसरे कर सुलताल दे विच गायन करन दी हदायत कीती है। अठां पदां दा ए शब्द है। वस्तु निर्देशक मंगल उचारण कीता सतगुरु पातशाह जी ने। एक अकाल पुरख अद्वितीय ब्रह्म स्वरूप सत चित आनंद स्वरूप है। अज्ञानता दा नाश करके ज्ञान दा प्रकाश करवाउण वाला है। प्रसाद कृपालु दयालु है और जिसकी कृपा द्वारा उस ब्रह्म की प्राप्ति हुंदी है ओ सतगुरु गुरु नानक पातशाह जी अज्ञानता दे हनेरे विच्चों सानू कढ के ज्ञान दे प्रकाश विच पातशाह जी ने सानू प्रवृत्त कीता है। ऐसे सतगुरु पातशाह साहिब श्री गुरु नानक साहिब जी जिन्हां दे मुतलक इतिहासकारां ने ग्रंथकारां ने बेअंत अपनी श्रद्धा सत्कार भेट करदिया होया पावन पवित्र बचन उचारण कीते हन। संसार दे विच अनेकां धर्म ने उन्हां धर्मां दे विचों कुछ ऐसे महापुरुष संत रायबर पीर पैगंबर अवतार औलिए आउंदे ने जो केवल उंगलां दे पोटियां ते गिणे जाण जोगे हन। ਅਨੇਕਾਂ ਸਾਰੇ ਧਰਮਾਂ ਦੇ ਸਾਰੇ ਪੈਰੋਕਾਰ ਸਤਿਕਾਰ ਯੋਗ ਨੇ, ਪਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਸੰਪੂਰਨ ਮਨੁੱਖ, ਕਲਾਤਮਕ ਮਨੁੱਖ, ਉਸਦੀ ਘਾੜਤ ਸ਼ਾਇਦ ਉਨ੍ਹਾਂ ਤੋਂ ਬਿਨਾਂ ਅਜੇ ਤੱਕ ਕੁਦਰਤ ਕਰ ਨਹੀਂ ਸਕੀ ਹੈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਐਸੇ ਸੂਰਜ ਦੇ ਸਮਾਨ ਪ੍ਰਕਾਸ਼ ਕੀਤਾ, ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਇਆ। ਕਿਉਂਕਿ ਆਪ ਜੀ ਅਨੇਕਾਂ ਪਾਵਨ ਪਵਿੱਤਰ ਬਚਨ ਪੜ੍ਹਦੇ ਹੋ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਰੋੜਾਂ ਸੂਰਜ ਕਰੋੜਾਂ ਚੰਦਰਮਾ ਧਰਤੀ ਤੇ ਚੜ੍ਹ ਜਾਣ, ਪਰ ਗੁਰੂ ਤੋਂ ਬਿਨਾਂ ਫਿਰ ਵੀ ਅੰਧਕਾਰ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨਾਂ ਦੇ ਵਿੱਚ ਸੰਬੋਧਨ ਕੀਤਾ ਸਾਨੂੰ ਕਿ ਕਾਹਦਾ ਅਗਿਆਨਤਾ ਦਾ ਹਨੇਰ ਸੀ, ਤੇ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤੇ ਕੱਬਰੀ ਖਿੰਚੋ ਤਾਨ ਕਰੇਣ ਤੰਘਾਣੇ। ਜਗਤ ਦੇ ਵਿੱਚ ਚਾਰ ਮਜ਼ਹਬ ਨੇ ਜੋ ਹਿੰਦੂ ਮੁਸਲਮਾਨ ਈਸਾਈ ਸਿੱਖ ਆਦਿਕ, ਔਰ ਇਹ ਚਾਰੇ ਯੁੱਗਾਂ ਦੇ ਵਿੱਚ ਯੁੱਗ ਗਰਦੀ ਜਬ ਹੋਵੇ ਉਲਟੇ ਯੁੱਗ ਕਿਆ ਹੋਏ ਵਰਤਾਰਾ। ਕਹਿੰਦੇ ਜਦੋਂ ਯੁੱਗਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਤੇ ਕਿਸੇ ਵੀ ਵਸਤੂ ਵਿੱਚ ਤਬਦੀਲੀ ਆਵੇ ਤੇ ਉਸ ਦੇ ਵਿੱਚੋਂ ਕੁਝ ਨਾ ਕੁਝ ਗੜਾਹਟ ਪੈਦਾ ਹੁੰਦੀ ਹੈ, ਜਦੋਂ ਯੁੱਗਾਂ ਦੀ ਤਬਦੀਲੀ ਆਉਂਦੀ ਹੈ ਤੇ ਉਹਦੇ ਵਿੱਚੋਂ ਫਿਰ ਐਸੇ ਮਨੁੱਖ ਪੈਦਾ ਹੋ ਜਾਂਦੇ ਨੇ ਜਿਹੜੇ ਆਪਣੇ ਧਰਮ ਦਾ ਤੇ ਕੀ ਸਰੋਕਾਰ ਹੈ, ਜਿਨ੍ਹਾਂ ਦਾ ਕੋਈ ਧਰਮ ਦੀਨ ਇਮਾਨ ਨਹੀਂ ਹੋਇਆ ਕਰਦਾ ਹੈ। ਔਰ ਉਸ ਸਮੇਂ ਸੰਸਾਰ ਦੀ ਐਸੀ ਹਾਲਤ ਹੋ ਜਾਂਦੀ ਹੈ, ਕੱਲ ਆਈ ਕੁੱਤੇ ਮੂਹੀ ਖਾਜ ਹੋਵਾ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕਉ ਖਾਈ। ਰਾਜੇ ਜਿਹੜੇ ਪ੍ਰਜਾ ਦੀ ਰਾਖੀ ਕਰਨ ਵਾਲੇ ਹੁੰਦੇ ਨੇ, ਉਹੀ ਪ੍ਰਜਾ ਨੂੰ ਲੁੱਟ ਲੁੱਟ ਕੇ ਖਾਣਾ ਕੁੱਟਣਾ ਖਾਣਾ ਉਨ੍ਹਾਂ ਨੂੰ ਸ਼ੁਰੂ ਕਰ ਦਿੰਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਵਿੱਚ ਵੀ ਬੜੇ ਪਿਆਰੇ ਬਚਨ ਹੋਏ ਕਹੇ ਨੇ, ਕੱਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਸ, ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ, ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ। ਸੰਸਾਰੀ ਜੀਵਾਂ ਦੀ ਕਿਵੇਂ ਗਤ ਹੋ ਸਕਦੀ ਹੈ, ਕਿਉਂਕਿ ਉਸ ਸਮੇਂ ਸੰਸਾਰ ਦੇ ਵਿੱਚ ਜਿਹੜੇ ਕੋਈ ਉਪਦੇਸ਼ਕ ਆਏ, ਪੈਰੋਕਾਰ ਆਏ, ਉਨ੍ਹਾਂ ਨੇ ਉਲਟਾ ਸੰਸਾਰ ਨੂੰ ਭਰਮਾਂ ਵਹਿਮਾਂ ਦੇ ਪਖੰਡਾਂ ਦੇ ਵਿੱਚ ਪਾ ਦਿੱਤਾ, ਜਿਸ ਕਰਕੇ ਇਹ ਸੰਸਾਰ ਦੀ ਇਹ ਹਾਲਤ ਹੋ ਗਈ ਕਿ ਜਤ ਸਤ ਧਰਮ ਆਦਿਕ ਸਾਰੇ ਜਿਹੜੇ ਸੀ ਨੇਸਤੋ ਨਾਬੂਦ ਹੋ ਗਏ। ਉਨ੍ਹਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਔਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਬਾਰੇ ਵਿਦਵਾਨਾਂ ਨੇ ਬੜੇ ਆਪਣੇ ਆਪਣੇ ਪਿਆਰੇ ਸ਼ਬਦ ਕਹੇ ਨੇ। ਇੱਕ ਮੁਸਲਮਾਨ ਫਕੀਰ ਨੇ, ਲਿਖਾਰੀ ਨੇ ਬੜੇ ਪਿਆਰੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਹੈ, ਜਿਵੇਂ ਭਵਿੱਖਤ ਪੁਰਾਣ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਇਹ ਅੰਕਿਤ ਹੈ। ਉਸੇ ਤਰ੍ਹਾਂ ਉਸ ਨੇ ਜੋ 500 ਹਿਜਰੀ ਸੰਨ ਦੇ ਵਿੱਚ ਹੋਇਆ, ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ 800 ਹਿਜਰੀ ਸੰਨ ਦੇ ਵਿੱਚ ਹੋਏ ਨੇ, ਉਹ 500 ਹਿਜਰੀ ਸੰਨ ਦੇ ਵਿੱਚ ਹੋਇਆ, ਭਾਵ ਕਿ ਗੁਰੂ ਨਾਨਕ ਸਾਹਿਬ ਜੀ ਤੋਂ 300 ਹਿਜਰੀ ਸੰਮਤ ਉਹ ਪਹਿਲੋਂ ਸੰਸਾਰ ਦੇ ਉੱਤੇ ਹੋਇਆ। ਔਰ ਉਸਨੇ ਵੀ ਆਪਣੀ ਪੇਸ਼ੀਨ ਗੋਈ ਜਿਹੜੀ ਹੈ ਉਹ ਕਥਨ ਕੀਤੀ ਹੈ। ਉਹ ਕਹਿੰਦੇ ਕਿ ਸ਼ਾਹੇ ਬਾਬਰ ਹੁਕਮਰਾਨ ਬਾਸ਼ਦ ਪਸ ਅੰਜਵੇ ਚੰਦ ਰੋਜ਼, ਯਕ ਫਕੀਰ ਅਜ ਨਾਨਕ ਸਾਲਕਾ ਪੈਦਾਏ ਸ਼ਬਦ ਨਾਉ ਉਹ ਨਾਨਕ ਬਵਦ, ਆਰਦ ਜਗ ਬਾਦੇ ਰਜ਼ੂ ਗਰਮ ਬਜ਼ਾਰੇ ਫਕੀਰਾਂ ਬੇਕਾਰਾਂ ਪੈਦਾਏ ਸ਼ਬਦ, ਦਰਮਿਆਨੇ ਮੁਲਕ ਪੰਜਾਬਸ شورت تمام قوم سکھانش مریدو پیر او پیدائش ود. اس نے یہ شبد کہے نے کہ بابر دے سمے تو کچھ سماں بعد ایک فقیر آئے گا ہندوستان دے اتے جس دا نام نانک ہوئے گا پنجاب دی ترتی تے آئے گا او دی شورت سارے جہان وچ ہوئے گی اور او سمے فقیران دا بازار گرم ہوئے گا انہاں وچوں انہاں دی فقیری جیڑی سب تو زیادہ چمکے گی پاو کے دس جامیاں دے ولے اس دا اشارہ ہے. او کہندے پھر سکھ ایک قوم سکھانش ایک سکھاں دی قوم پیدا کرے گا کیونکہ گرو نانک صاحب جی نے جو ماریا سکہ جگت وچ نانک نرمل پنتھ چلایا ہے وہ کہندے کہ سکھاں دی قوم پیدا کرے گا اور سارے اس نو پیر کر کے منن گے گرو کر کے منن گے. یہ گرو نانک صاحب جی دے اپرکاش پرب تو او فقیر جیڑا ہے او قیامت نام دے ایک گرنتھ دے وچے شبد کہہ رہا ہے کہ 300 سال او دے جیون تو بعد گرو نانک صاحب جی نے ہونا ہے. اور جے اسی پوکھت پران نوں پڑھیے میں اس پاسے نہ جاواں تے تاں وی سانوں اس گرو نانک پاتشاہ جی دے پرکاش دے سبندھ وچ بڑے پیارے شبد سانوں پراپت ہوندے نے. ستگرو گرو نانک پاتشاہ جی ماریا سکہ جگت وچ نانک نرمل پنتھ چلایا. ستگرو گرو نانک نے نرمل پنتھ چلاونا کیتا ہے پاویں اگے بھی بہت سارے پیر فقیر ہوئے سی بہ واٹی جگ چلیا جب ہی پائے محمد جارا قوم 72 ساج کے. اور یہ بھی شبد کہے نے تب پرب گوپی چند کو کرا پیخ براگی کو جن ترا کنٹھی کنٹھ کاٹھ کی ڈاری پرب کی کریا نہ کنوں بیچاری. اپنی اپنی سارے گل کرتے رہے. یہ صاحب عالم نے بچن کہے نے سب اپنی اپنی ارجانا پار برہم کاہو نہ پچھانا. جہے پار برہم کی پچھان کروان والے آئے سی نا وہ ہندو دھرم دے وچ انیکاں اوتار آئے جنہاں دے وچ مکھی شری کرشن جی نوں کہا گیا ہے مہاتما بدھ نوں منیا گیا ہے. پر انہاں دے سمے تے بھی اے کرم کانڈ جہے وہم بھرم سی لوکاں دے وچ بہت زیادہ تر ہو چکے سن. اور جو مہاتما بدھ دے کھنڈر سی انہاں تے جوگیاں دا ٹولا آن کے کھلوتا ہے جس نے سنسار اپنے محل نو تیار کرن واسطے کچھ اٹا لاؤنیاں سی او بھی سنسار تو کنارہ کشی کرن دا اپدیش دتا انہاں نے. پال کے سنسار نو ذلت دی زندگی جیون واسطے انہاں نے سگوں اپدیش دینے شروع ہو گئے. اور ایسے بھیانک سمے وچ کوئی آجڑی اٹھے آئے جا کوئی لنگا جرنیل اٹھے تے اس نے ہندوستان تے قبضہ کر لیا آن کے. کیونکہ اے بادشاہ ملک سی پر غلاماں دی غلام ہو گیا کیونکہ اس دے کول غلامی دا سامان پہلو ہی مجبور سی پہلو ہی موجود سی. اس کر کے اس حکمراناں نے اپنی سنگلاں نال اس نو ایسا جکڑیا کہ اس نو اے بھی بھل گیا سے اسی کون ہاں اور کس واسطے سنسار دے اتے آئے ہاں. گرو نانک پاتشاہ جی نے آن کے سچ دا پیغام دیتا ہے. ستگرو گرو نانک پاتشاہ جی جو اج بہت شردا تے بھاونا دے نال پوتر پرب منائے جا رہے ہیں اور شری ننکانا صاحب وکھے پاکستان دے وچ وی سنگتاں پہنچیاں ہوئیاں پوتر پرب مناؤن دے لئی. اس لئی ستگرو گرو نانک پاتشاہ جی نے اس ننکانا صاحب دی ترتی دے اتے جو پہلو بینتی کیتی اکال پرکھ نے اپنا سروپ تارن کیتا ہے. آپ ستگرو جی سنسار دے اتے آئے نے اور آن کے انہاں نے سنسار نو سچ دا مارگ دکھایا. ستگرو نے کوئی کرم کانڈا وچ سانو پرورت نے کیتا ہے کوئی پوجا ہوم نیم دی گل نے کیتی ہے ستگرو جی نے سگوں ستگرو پاتشاہ جی نے سانوں اپنے پروار وچ رہندیاں کیونکہ خود گرستی سن ਪਰਿਵਾਰ ਵਿੱਚ ਰਹਿੰਦੇ ਹੋ, ਖੁਦ ਕਾਰੋਬਾਰ ਕਰਨ ਵਾਲੇ ਨੇ, ਕਾਰੋਬਾਰ ਕਰਦਿਆਂ ਪਰਿਵਾਰ ਵਿੱਚ ਰਹਿੰਦੇ ਉਸ ਨਿਰੰਕਾਰ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੋ ਬਹੁਤ ਵੱਡੀ ਅਹਿਮੀਅਤ ਰੱਖਦੀਆਂ ਸਨ, ਉਨ੍ਹਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਔਰ ਉਸ ਸਮੇਂ ਦੇ ਰਾਜੇ ਆਦਿਕ, ਕਾਜੀ ਆਦਿਕ ਵੀ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਪੈ ਗਏ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਚੇ ਸੌਦੇ ਨੇ ਸਾਰਿਆਂ ਦੇ ਘਰਾਂ ਘਰਾਂ ਵਿੱਚ ਚਰਚਾ ਛੇੜ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੂੰ। ਔਰ ਗੁਰੂ ਨਾਨਕ ਸਾਹਿਬ ਜੀ ਕੋਈ ਤਾਲੀਮ ਪਾ ਕੇ ਜਦੋਂ ਆਪਣੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਦੇ ਵਿੱਚ ਗਏ ਨੇ, ਦੀਨ ਦੁਨੀਆਂ ਦਾ ਮਾਲਕ, ਖਜ਼ਾਨਿਆਂ ਦਾ ਮਾਲਕ ਜਾ ਕੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਦੀ ਕਾਰ ਕਰਨ ਲੱਗੇ। ਔਰ ਕਾਰ ਕਰਦਿਆਂ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਮਾਇਆ ਦੇ ਨਾਲ ਮੋਹ ਨਹੀਂ ਪਾਇਆ ਹੈ, ਮਾਇਆ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਿਆ ਹੈ, ਕਿਉਂਕਿ ਸਤਿਗੁਰਾਂ ਨੇ ਤੇ ਬਚਨ ਕਹੇ ਸੀ ਕਿ ਜਿਨ੍ਹਾਂ ਦੇ ਕੋਲ ਧਨ ਹੈ ਉਹ ਫਕੀਰ ਨੇ ਤੇ ਜਿਨ੍ਹਾਂ ਦੇ ਕੋਲ ਨਾਮ ਹੈ ਉਹ ਅਮੀਰ ਨੇ। ਜਿਨਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੈ ਹਿਰਦੈ ਤੂੰ ਵਸੇ ਤੇ ਨਰ ਗੁਣੀ ਗਹੀਰ। ਇਸ ਕਰਕੇ ਪਾਤਸ਼ਾਹ ਜੀ ਮੋਦੀ ਖਾਨੇ ਦੀ ਕਾਰ ਕਰਦੇ ਆ, ਜਿਹੜਾ ਕੁਝ ਅਲੂਫਾ ਉਨ੍ਹਾਂ ਨੂੰ ਮਿਲਦਾ ਸੀ, ਉਨ੍ਹਾਂ ਨੂੰ ਵਾਧਾ ਮਿਲਦਾ ਸੀ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਲੋੜਵੰਦਾਂ ਤੇ ਗਰੀਬਾਂ ਦੇ ਵਿੱਚ ਵੰਡ ਦਿੰਦੇ ਸਨ। ਔਰ ਇਸ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋ ਅਸਲ ਮੋਦੀ ਬਣਨ ਦੇ ਵਾਸਤੇ ਆਏ ਨੇ, ਸੰਸਾਰ ਦਾ ਮੋਦੀ ਬਣਨ ਵਾਸਤੇ ਪਾਤਸ਼ਾਹ ਨੇ ਦੌਲਤ ਖਾਨੇ ਦੇ ਮੋਦੀ ਦੀ ਕਾਰ ਤਿਆਗ ਦਿੱਤੀ। ਹੁਣ ਸਤਿਗੁਰੂ ਪਾਤਸ਼ਾਹ ਜੀ ਗ੍ਰਿਸ਼ਤੀ ਨੇ, ਦੋ ਸਪੁੱਤਰ ਨੇ ਸ੍ਰੀ ਚੰਦ ਲਖਮੀ ਦਾਸ ਜੀ, ਉਨ੍ਹਾਂ ਦੇ ਮਹਿਲ ਨੇ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਮਾਤਾ ਜੀ ਹੈ, ਪਿਤਾ ਜੀ ਹੈ, ਭੈਣ ਜੀ ਹੈ, ਪਰਿਵਾਰ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਪਰਿਵਾਰ ਵਿੱਚ ਰਹਿੰਦਿਆਂ ਜੋ ਅਸਲੀ ਕਾਰ ਕਰਨ ਵਾਸਤੇ ਆਏ ਨੇ, ਉਸ ਕਾਰ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਭਰਮ ਰਟਣ, ਸੰਸਾਰ ਰਟਣ ਕੀਤਾ ਜੋ ਉਦਾਸੀਆਂ ਦੇ ਰੂਪ ਵਿੱਚ। ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਸ ਸਮੇਂ ਤੱਕ ਹੀ ਕਿ ਅੱਜ ਲੋਕਾਈ ਨੂੰ ਜ਼ਰੂਰਤ ਹੈ ਤੇ ਉਨ੍ਹਾਂ ਦੇ ਕਰਮ ਕਾਂਡਾਂ ਤੋਂ ਬਚਾ ਕੇ ਰੱਖਣ ਦੀ, ਸੱਚ ਦੀ ਪੂਜਾ ਕਰਵਾਉਣ ਦੇ ਵਾਸਤੇ। ਇਸ ਲਈ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਪਹੁੰਚੇ ਨੇ, ਆਪ ਸਾਰੇ ਜਾਣਦੇ। ਔਰ ਜੋ ਸਤਿਗੁਰਾਂ ਨੇ ਉਥੇ ਕੌਤਕ ਕੀਤਾ, ਜਿਹੜੇ ਲੋਕ ਹਰਿਦੁਆਰ ਗੰਗਾ ਦੇ ਵਿੱਚ ਸੂਰਜ ਨੂੰ ਪਾਣੀ ਦੇ ਰਹੇ ਸੀ, ਪਿੱਤਰਾਂ ਨੂੰ ਪਾਣੀ ਦੇ ਰਹੇ ਸੀ, ਗੁਰੂ ਨਾਨਕ ਸਾਹਿਬ ਨੇ ਲਹਿੰਦੇ ਵੱਲ ਪਾਣੀ ਚੱਟਣਾ ਸ਼ੁਰੂ ਕਰ ਦਿੱਤਾ, ਕੋਈ ਉਨ੍ਹਾਂ ਨੂੰ ਉਪਦੇਸ਼ ਨਹੀਂ ਦਿੱਤਾ। ਜਿਸ ਤਰ੍ਹਾਂ ਦੀ ਉਹ ਕਾਰ ਕਰਦੇ ਨੇ ਉਸੇ ਤਰ੍ਹਾਂ ਸਤਿਗੁਰੂ ਕਰਨ ਲੱਗੇ, ਪਰ ਸਤਿਗੁਰਾਂ ਦਾ ਢੰਗ ਵੱਖਰ ਹੈ। ਔਰ ਉੱਚੀ ਉੱਚੀ ਇਹ ਵੀ ਕਹਿ ਰਹੇ ਨੇ ਕਿ ਸਾਡਾ ਪਾਣੀ ਸੁਲਤਾਨਪੁਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਖੇਤੀ ਬੀਜੀ ਉਸ ਨੂੰ ਪਹੁੰਚ ਰਿਹਾ, ਲੋਕਾਂ ਦਾ ਧਿਆਨ ਇਸ ਪਾਸੇ ਹੋਇਆ। ਜਦੋਂ ਸਤਿਗੁਰਾਂ ਦੀ ਰਮਜ ਸਮਝੀ ਲੋਕਾਂ ਨੇ, ਤੇ ਜਿਹੜੇ ਪਿੱਤਰਾਂ ਨੂੰ ਪਾਣੀ ਦੇਣ ਵਾਲੇ ਸੀ, ਸੂਰਜ ਨੂੰ ਪਾਣੀ ਦੇਣ ਵਾਲੇ ਸੀ, ਆਪਣੇ ਕਰਮ ਕਾਂਡਾਂ ਦੀਆਂ ਹੱਡੀਆਂ ਗੰਗਾ ਵਿੱਚ ਸੁੱਟ ਕੇ ਆ ਗਏ। ਔਰ ਗੁਰੂ ਨਾਨਕ ਪਾਤਸ਼ਾਹ ਜਗਨਨਾਥਪੁਰੀ ਵਿੱਚ ਗਏ ਨੇ, ਉਥੇ ਤਾਂ ਸਤਿਗੁਰਾਂ ਨੇ ਸੱਚ ਦੀ ਆਰਤੀ ਉਤਾਰਨ ਕਰਨ ਵਾਸਤੇ ਉਪਦੇਸ਼ ਦਿੱਤਾ, ਕਿਉਂਕਿ ਜਿਹੜੇ ਧਰਮ ਦੇ ਠੇਕੇਦਾਰ ਨੇ, ਜਿਨ੍ਹਾਂ ਨੇ ਧਰਮ ਦੇ ਨਾਲ ਮਨੁੱਖਤਾ ਨੂੰ ਜੋੜਨਾ, ਉਹੀ ਮਨੁੱਖਤਾ ਨੂੰ ਧਰਮ ਦੇ ਨਾਲੋਂ ਤੋੜ ਰਹੇ ਨੇ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਇਹ ਤਿੰਨੇ ਸੰਸਾਰ ਦੇ ਉਜਾੜੇ ਦੇ ਵਾਸਤੇ ਨੇ। ਇਸ ਲਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਦੀ ਧਰਤੀ ਤੇ ਜਾ ਕੇ ਸੱਚੀ ਆਰਤੀ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਔਰ ਸਤਿਗੁਰੂ ਜੀ ਕੇਵਲ ਹਿੰਦੂ ਤੀਰਥਾਂ ਦੇ ਉੱਤੇ ਹੀ ਨਹੀਂ, ਕਿਉਂਕਿ ਉੱਥੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਵਾਸਤੇ ਆਏ ਸੀ, ਤੇ ਪਾਤਸ਼ਾਹ ਨੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਦੇ ਲਈ ਇਸਲਾਮ ਧਰਮ ਦੇ ਜਿਹੜੇ ਮੇਨ ਕੇਂਦਰ ਸੀ ਉਨ੍ਹਾਂ ਤੇ ਵੀ ਪਾਤਸ਼ਾਹ ਜੀ ਜਾ ਕੇ ਪਹੁੰਚੇ ਨੇ। ਮੱਕੇ ਵਿੱਚ ਗਏ ਸਤਿਗੁਰੂ ਪਾਤਸ਼ਾਹ ਜੀ, ਬਗਦਾਦ ਵਿੱਚ ਗਏ ਦਾਤਾਰ ਪਾਤਸ਼ਾਹ ਜੀ, ਪੀਰਾਂ ਨਾਲ ਅਨੇਕਾਂ ਪ੍ਰਕਾਰ ਦੀ ਚਰਚਾ ਹੋਈ, ਉਨ੍ਹਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਨੇ, ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੱਚੇ ਇਨਸਾਨ ਬਣਨ ਦੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ, ਔਰ ਸੱਚੇ ਇਨਸਾਨ ਬਣਨ ਦੇ ਲਈ ਜੋ ਪਾਤਸ਼ਾਹ ਜੀ ਸਾਨੂੰ ਪਾਵਨ ਬਖਸ਼ਿਸ਼ ਕਰ ਰਹੇ ਨੇ, ਆਓ ਸਰਵਣ ਕਰੋ।
ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਸਾਗਰ ਰਤਨੀ ਭਰ ਪੂਰੇ।
ਗੁਰੂ ਸਾਗਰ ਹੈ ਔਰ ਸ਼ੁਭ ਗੁਣਾ ਰੂਪੀ ਰਤਨਾਂ ਦੇ ਨਾਲ, ਉਪਦੇਸ਼ ਰੂਪੀ ਰਤਨਾਂ ਦੇ ਨਾਲ ਉਹ ਭਰਪੂਰ ਹੈ, ਭਰਿਆ ਹੋਇਆ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਤੇ ਜਿਹੜੇ ਗੁਰੂ ਦੇ ਪਿਆਰੇ ਨੇ ਸੰਤ, ਗੁਰਸਿੱਖ, ਸਤ ਸੰਗੀ, ਉਸ ਅੰਮ੍ਰਿਤ ਸਰੋਵਰ ਦੇ ਉੱਤੇ, ਉਸ ਸਾਗਰ ਦੇ ਉੱਤੇ ਜੋ ਗੁਰੂ ਰੂਪੀ ਸਾਗਰ ਹੈ, ਗੁਰੂ ਰੂਪੀ ਸਾਗਰ ਤੇ ਪਹੁੰਚ ਕੇ ਜੋ ਸੰਤ ਰੂਪੀ ਹੰਸ ਨੇ, ਜੋ ਗੁਰਮੁਖ ਨੇ, ਗੁਰਸਿੱਖ ਨੇ, ਉਹ ਜਾ ਕੇ ਨਾਮ ਦੀ ਚੋਗ ਚੁਗਦੇ ਨੇ। ਜਿਵੇਂ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣ। ਸਰਵਰ ਦਾ ਤੇ ਹੰਸ ਦਾ ਧੁਰ ਦਰਗਾਹ ਤੋਂ ਪ੍ਰਮਾਤਮਾ ਨੇ ਮੇਲਾ ਰੱਖਿਆ ਹੋਇਆ, ਔਰ ਜੋ ਹੰਸ ਦੀ ਖੁਰਾਕ ਹੈ ਮੋਤੀ, ਉਹ ਕੇਵਲ ਤੇ ਕੇਵਲ ਮਾਨ ਸਰੋਵਰ ਤੋਂ ਪ੍ਰਾਪਤ ਹੁੰਦੀ, ਹੋਰ ਕਿਤੇ ਪ੍ਰਾਪਤ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਸੰਤ ਨੇ ਨਾ, ਉਹ ਗੁਰੂ ਰੂਪੀ ਸਾਗਰ ਤੇ ਜਾ ਕੇ, ਗੁਰੂ ਰੂਪੀ ਸਰੋਵਰ ਤੇ ਜਾ ਕੇ ਸ਼ੁਭ ਗੁਣਾਂ ਦੀ ਉਪਦੇਸ਼ ਰੂਪੀ ਜਿਹੜੀ ਚੋਗ ਚੁਗਦੇ ਨੇ। ਕਿਉਂਕਿ ਸੰਸਾਰ ਦੇ ਉੱਤੇ ਦੋ ਹੀ ਪੱਖ ਹਨ, ਇੱਕ ਸਾਗਰ ਹੈ, ਸਰੋਵਰ ਹੈ, ਇੱਕ ਛੱਪੜ ਨੇ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਬੜੇ ਪਿਆਰੇ ਬਚਨ ਕਹੇ ਨੇ, ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ। ਸਾਹਿਬ ਕਹਿੰਦੇ ਇਹ ਗੁਰਮੁਖ ਪਿਆਰੇ ਸਿਰਵ, ਉਹ ਸਰੋਵਰ ਦੀ ਢੂੰਡ ਕਰ, ਉਹ ਸਰੋਵਰ ਦੀ ਭਾਲ ਕਰ ਜਿੱਥੋਂ ਤੈਨੂੰ ਗਿਆਨ ਰੂਪੀ ਵਸਤੂ ਪ੍ਰਾਪਤ ਹੋ ਜਾਏ। ਛੱਪੜਾਂ ਤੇ ਕਾਹਨੂੰ ਫਿਰਦਾ ਹੈ, ਛੱਪੜ ਤੇ ਜਾ ਕੇ ਹੱਥ ਮਾਰੇਗਾ ਤੇ ਹੱਥ ਨਾਲ ਚਿੱਕੜ ਆਵੇਗਾ ਤੇਰਾ, ਚਿੱਕੜ ਦੇ ਨਾਲ ਹੱਥ ਆਲੋਦ ਹੋ ਜਾਣਗੇ। ਖਿਮਾ ਕਰਨੀ, ਅੱਜ ਅਸੀਂ ਅੰਮ੍ਰਿਤ ਸਰੋਵਰਾਂ ਨੂੰ, ਸਾਗਰਾਂ ਨੂੰ ਛੱਡ ਕੇ ਛੱਪੜਾਂ ਦੇ ਵਿੱਚ ਹੱਥ ਮਾਰ ਰਹੇ। ਅੱਜ ਅਸੀਂ ਸ਼ਬਦ ਗੁਰੂ ਜੋ ਰਤਨਾਂ ਦੇ ਨਾਲ ਭਰਪੂਰ ਹੈ, ਉਸ ਨੂੰ ਤਿਆਗ ਕੇ ਦੇਹ ਧਾਰੀ ਦੰਭੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਪੂਜਾ ਪ੍ਰਤਿਸ਼ਠਾ ਕਰ ਰਹੇ ਹਾਂ, ਜਿੱਥੋਂ ਕੇਵਲ ਤੇ ਕੇਵਲ ਵਿਕਾਰਾਂ ਰੂਪੀ ਚਿੱਕੜ ਦੇ ਨਾਲ ਭਰੇ ਹੋਏ ਹਨ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬੜੇ ਪਿਆਰੇ ਬਚਨ ਸਾਨੂੰ ਕਹੇ ਨੇ, ਅਰ ਪੋਖਰ ਪੋਖਰ ਧੂੜ ਤੇ ਕਿਸ਼ੁਨ ਆਇਓ ਹਾਥ, ਛੱਪੜਾਂ ਦੀ ਢੂੰਡ ਕਰ, ਕੁਝ ਵੀ ਤੇਰੇ ਹੱਥ ਵਿੱਚ ਨਹੀਂ ਆਏਗਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਧਰਮ ਸਾਲ ਹੈ ਮਾਨਸਰ, ਹੰਸ ਗੁਰ ਸਿੱਖ ਵਾਹ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ। ਗੁਰੂ ਦੀ ਕੀਰਤੀ ਕਰਕੇ, ਗੁਰੂ ਦਾ ਜਸ ਕਰਕੇ ਇਹ ਗੁਰਸਿੱਖ ਸੰਤ ਜਿਹੜੇ ਨੇ ਚੁਗਦੇ ਨੇ, ਭਾਵ ਕੇ ਗੁਰੂ ਰੂਪੀ ਸਾਗਰ ਤੋਂ ਉਹ ਦੂਰ ਨਹੀਂ ਜਾਂਦੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ,
ਹਰੀ ਦੇ ਨਾਮ ਦੇ ਰਸ ਦੀ ਚੋਗ ਚੁਗਦੇ ਨੇ, ਤੇ ਜਿਹੜੇ ਨਾਮ ਦੀ ਚੋਗ ਚੁਗਦੇ ਨੇ ਨਾ, ਉਹ ਗੁਰੂ ਨੂੰ ਭਾਉਂਦੇ ਨੇ, ਗੁਰੂ ਨੂੰ ਚੰਗੇ ਲੱਗਦੇ ਨੇ। ਤੇ ਜਿਹੜੇ ਖਸਮ ਛੋਟ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਵਾਲੀ ਗੱਲ ਹੈ, ਜਿਹੜੇ ਮਾਲਕ ਨੂੰ ਛੱਡ ਕੇ ਦੂਜੀਆਂ ਥਾਵਾਂ ਤੇ ਜਾ ਕੇ ਭਟਕਦੇ ਨੇ, ਉਹ ਮਾਲਕ ਵੀ ਉਨ੍ਹਾਂ ਨੂੰ ਚੰਗਾ ਨਹੀਂ ਸਮਝਦਾ ਹੈ। ਕੋਈ ਵੀ ਇਹ ਪੰਛੀ ਪਸ਼ੂਆਂ ਦੀ ਜ਼ਿੰਦਗੀ ਲੈ ਲਓ, ਅਗਰ ਕੋਈ ਗਊ ਦੀ ਵੱਛੀ ਜਾਂ ਵੱਛਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਦੂਸਰੀ ਗਊ ਦੇ ਥੱਲੇ ਜਾਂਦਾ ਹੈ, ਉਹਨੂੰ ਭੁਲੇਖਾ ਹੈ ਕਿ ਸ਼ਾਇਦ ਇੱਥੇ ਵੀ ਦੁੱਧ ਹੈ, ਪਰ ਅੱਗੋਂ ਲੱਤ ਵੱਜਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਗੁਰੂ ਘਰ ਨੂੰ ਛੱਡ ਕੇ ਕਿਤੇ ਹੋਰ ਭਟਕਦਾ ਹੈ ਨਾ, ਉਹਨੂੰ ਵੀ ਅੱਗੋਂ ਲੱਤਾਂ ਹੀ ਪੈਂਦੀਆਂ ਨੇ, ਭਾਵ ਕੇ ਲੋਕ ਤੇ ਪ੍ਰਲੋਕ ਵਿੱਚ ਢੋਈ ਨਹੀਂ ਮਿਲਦੀ ਹੈ। ਜਿਹੜੇ ਨਾਮ ਦਾ ਰਸ ਚੁਗਦੇ ਨੇ ਉਹ ਸਤਿਗੁਰਾਂ ਨੂੰ ਭਾਉਂਦੇ ਚੰਗੇ ਲੱਗਦੇ ਹਨ।
ਹਰ ਵਰ ਮਹੰਸ ਪ੍ਰਾਣ ਪਤ ਪਾਵੈ,
ਕਿਉਂਕਿ ਗੁਰੂ ਰੂਪੀ ਸਰਵਰ ਸਰੋਵਰ ਦੇ ਵਿੱਚੋਂ ਗੁਰਸਿੱਖ ਗੁਰਮੁਖ ਪਿਆਰੇ ਸੰਤ ਹੰਸ ਜਿਹੜੇ ਨੇ ਉਹ ਪ੍ਰਾਣ ਪਤ ਪਾਵੈ, ਪ੍ਰਾਣਾਂ ਦਾ ਪਤੀ ਪਰਮੇਸ਼ਰ ਜੋ ਸਾਡੇ ਪ੍ਰਾਣਾਂ ਦਾ ਸਵਾਮੀ ਮਾਲਕ ਹੈ ਨਾ, ਇਹ ਸਵਾਸ ਉਹਦੇ ਹੁਕਮ ਵਿੱਚ ਚੱਲਦੇ ਨੇ। ਇਹਨਾਂ ਅਸੀਂ ਚਲਾ ਰਹੇ ਨੇ, ਕੋਈ ਹੋਰ ਚਲਾ ਰਿਹਾ, ਇਹ ਵੱਖਰੀ ਬਾਤ। ਕੋਈ ਨਕਲੀ ਸਵਾਸ ਦੇ ਕੇ ਮਨੁੱਖ ਨੂੰ ਥੋੜਾ ਸਮਾਂ ਕੋਈ ਦੋ ਚਾਰ ਘੜੀਆਂ ਤੇ ਜਿੰਦਾ ਰੱਖ ਸਕਦਾ, ਪਰ ਉਸਨੂੰ ਜੀਵਨ ਨਹੀਂ ਦੇ ਸਕਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸਾਨੂੰ ਜੀਵਨ ਦੇਣ ਵਾਸਤੇ ਆਏ ਨੇ। ਜਿਹੜੇ ਕਰਮ ਕਾਂਡ ਸੀ ਨਾ, ਉਹ ਬ੍ਰਾਹਮਣਾਂ ਨੂੰ ਭੋਜਨ ਤਾਂ ਦੇ ਰਹੇ ਸੀ, ਪਰ ਮਨੁੱਖਤਾ ਨੂੰ ਜੀਵਨ ਨਹੀਂ ਪ੍ਰਾਪਤ ਹੋ ਰਿਹਾ ਸੀ। ਜੀਵਨ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਤੇ ਪ੍ਰਕਾਸ਼ਮਾਨ ਹੋਏ, ਉਨ੍ਹਾਂ ਦਾ ਪ੍ਰਕਾਸ਼ ਹੈ। ਇਸ ਲਈ ਉਹ ਪ੍ਰਾਣ ਪਤ ਪਾਵੇ, ਜੋ ਪ੍ਰਾਣਾਂ ਦਾ ਪਤੀ ਪਰਮੇਸ਼ਰ ਹੈ ਉਸ ਨੂੰ ਪਾਉਂਦੇ ਪ੍ਰਾਪਤ ਕਰਦੇ ਨੇ।
ਯਾ ਬਗ ਬਤੁੜਾ ਛਪੜੇ ਨਾਏ,
ਤੇ ਇਹ ਬਗਲਾ ਵਿਚਾਰਾ ਕੀ ਹੈ, ਛੱਪੜੀ ਨਹਾਏ, ਛੱਪੜਾਂ ਦੇ ਉੱਤੇ ਜਾ ਕੇ ਨਹਾਉਂਦਾ ਹੈ। ਬਗਲੇ ਦੀ ਬਿਰਤੀ ਜਿਹੜੀ ਹੈ ਉਹ ਆਪ ਜਾਣਦੇ ਹੋ, ਜੋ ਬਗਲ ਸਮਾਧ ਲਗਾਵੇ ਦੇ ਬਚਨ ਪਾਤਸ਼ਾਹ ਜੀ ਨੇ ਕਹੇ ਨੇ। ਅੱਖਾਂ ਮੀਟ ਕੇ ਕਿਸੇ ਨਦੀ ਦੇ ਕਿਨਾਰੇ, ਕਿਸੇ ਛੱਪੜ ਦੇ ਕਿਨਾਰੇ ਤੇ ਬੈਠਾ ਰਹਿੰਦਾ, ਜਦੋਂ ਕੋਈ ਡੱਡੀ ਮੱਛੀ ਉੱਪਰ ਆਉਂਦੀ ਹੈ ਝਪਟ ਦੇ ਕੇ ਪਕੜ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਬਗਲੇ ਦੀ ਤਰ੍ਹਾਂ ਭਗਤ ਬਣੇ ਹੋਏ ਨੇ, ਸੰਤ ਬਣੇ ਹੋਏ ਨੇ, ਉਹ ਦੇਖਦੇ ਨੇ ਆਪਣੇ ਜਿਹੜੇ ਆਏ ਸ਼ਰਧਾਲੂ ਨੂੰ, ਤੇ ਉਦੋਂ ਪਤਾ ਲੱਗਦਾ ਜਦੋਂ ਸਾਰਾ ਇੱਜ਼ਤ ਪੱਤ ਵੀ ਲੁੱਟ ਕੇ ਲੈ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਆ ਬਗ ਬੱਪੜਾ, ਵਿਚਾਰਾ ਬਗਲਾ ਕੀ ਹੈ, ਛੱਪੜੀ ਨਹਾਏ, ਛੱਪੜਾਂ ਤੇ ਜਾ ਕੇ ਨਹਾਉਂਦਾ ਹੈ।
ਕੀਚੜ ਡੂਬਾ ਮੈਲ ਨਾ ਜਾਏ,
ਪਰ ਛੱਪੜ ਤੇ ਜਾ ਕੇ ਮਿਲਦਾ ਕੀ ਹੈ, ਕਹਿੰਦੇ ਚਿੱਕੜ ਦੇ ਨਾਲ ਡੁੱਬ ਜਾਂਦਾ ਹੈ। ਚਿੱਕੜ ਉਹਦੇ ਵਸਤਰਾਂ ਨੂੰ ਵੀ ਲੱਗ ਜਾਂਦਾ ਹੈ, ਚਿਹਰੇ ਤੇ ਲੱਗ ਜਾਂਦਾ ਹੈ, ਤੇ ਉਹ ਲੱਗੀ ਹੋਈ ਵਿਕਾਰਾਂ ਦੀ ਮੈਲ ਉਹ ਮੁੜ ਕੇ ਜਾਂਦੀ ਨਹੀਂ ਹੈ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਜਦੋਂ ਵਿਕਾਰਾਂ ਰੂਪੀ ਦਾਗ ਕਿਸੇ ਦੇ ਮੂੰਹ ਤੇ ਲੱਗ ਜਾਂਦਾ ਹੈ ਨਾ, ਉਹ ਤਾਂ ਜ਼ਿੰਦਗੀ ਦਾਗ ਉਸ ਤੇ ਲੱਗਿਆ ਰਹਿੰਦਾ ਹੈ। ਪਰਮਾਤਮਾ ਦੀ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ ਹੈ।
ਰੱਖ ਰੱਖ ਚਰਨ ਧਰੇ ਵਿਚਾਰੇ,
ਵਿਸਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਮਨੁੱਖ ਵਿਚਾਰ ਵਿਚਾਰ ਕੇ, ਸਮਝ ਸੋਚ ਕੇ, ਸੰਭਲ ਕੇ ਆਪਣੇ ਵਿਚਾਰ ਰੂਪੀ ਕਦਮ ਰੱਖਦੇ ਨੇ ਨਾ, ਭਾਵ ਕੇ ਜ਼ਿੰਦਗੀ ਵਿੱਚ ਹਮੇਸ਼ਾ ਵਿਚਾਰ ਤੋਂ ਕੰਮ ਲੈਂਦੇ ਨੇ। ਇਸੇ ਲਈ ਵਿਦਵਾਨਾਂ ਨੇ ਬਚਨ ਕਹਿ ਸਭ ਕਾਮ ਕੇ ਆਦਿ ਵਿਚਾਰ ਭਲੇ, ਕੋਈ ਵੀ ਕੰਮ ਕਰਨਾ ਉਸ ਤੋਂ ਪਹਿਲਾਂ ਵਿਚਾਰ ਕਰਨੀ ਭਲੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਚੇ ਜਤੇ ਅੰਤ ਪੱਛੋ ਤਾਈ, ਫਿਰ ਮਹਾਰਾਜ ਕੀ ਕਰਨਾ ਚਾਹੀਦਾ। ਤੇ ਸਾਹਿਬ ਕਹਿੰਦੇ ਸੋਈ ਕੰਮ ਕਰਾਏ ਜਿਤ ਮੁੱਖ ਉੱਜਲਾ, ਵਿਚਾਰ ਕੇ ਉਹ ਕਰਮ ਕਰ ਜਿਸ ਕਰਕੇ ਤੇਰਾ ਮੁੱਖ ਉੱਜਲ ਹੋਵੇ। ਤੇ ਜਿਹੜੇ ਵਿਚਾਰ ਵਿਚਾਰ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਚੱਲਦੇ ਨੇ,
ਦੁਬਦਾ ਛੋੜ ਭਏ ਨਿਰੰਕਾਰੇ,
ਉਹਨਾਂ ਦੀ ਦੁਬਦਾ ਖਤਮ ਹੋ ਜਾਂਦੀ ਹੈ। ਇਹਨ ਦੁਬਦਾ ਬਹੁਤ ਘਰ ਬਹੁਤੇ ਗਾਲੇ, ਇਸ ਦਵੈਤ ਨੇ ਬਹੁਤ ਘਰਾਂ ਨੂੰ ਗਾਲ ਦਿੱਤਾ। ਜੋ ਦੁਚਿੱਤੀ ਵਿੱਚ ਪਿਆ ਹੋਇਆ ਮਨੁੱਖ ਕਿਸੇ ਕਿਨਾਰੇ ਤੇ ਨਹੀਂ ਲੱਗ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਵਿਚਾਰ ਤੋਂ ਕੰਮ ਲੈਂਦੇ ਨੇ ਨਾ, ਉਹਨਾਂ ਦੇ ਜੀਵਨ ਵਿੱਚੋਂ ਦੁਚਿੱਤੀ ਦੁਬਦਾ ਖਤਮ ਹੋ ਜਾਂਦੀ ਹੈ। ਫਿਰ ਕੀ ਹੁੰਦਾ, ਭੈ ਨਿਰੰਕਾਰੀ, ਉਹ ਤੇ ਨਿਰੰਕਾਰ ਦਾ ਹੀ ਸਰੂਪ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਸਾਡੇ ਨਾਲੋਂ ਵੱਖ ਨਹੀਂ, ਪਰ ਅਸੀਂ ਉਸ ਨੂੰ ਸਮਝ ਨਹੀਂ ਸਕੇ ਹਾਂ, ਅਸੀਂ ਉਸ ਨੂੰ ਵਿਚਾਰ ਨਹੀਂ ਸਕੇ ਹਾਂ। ਖੁਦਾ ਜਿਹੜਾ ਹੈ ਨਾ, ਉਹ ਮਨੁੱਖ ਤੋਂ ਜੁਦਾ ਨਹੀਂ, ਮਨੁੱਖ ਹੀ ਆਪਣੇ ਆਪ ਕਰਨ ਕਰਕੇ ਅਨੇਕਾਂ ਭਰਮਾਂ ਭੁਲੇਖਿਆਂ ਵਿੱਚ ਪਿਆ ਹੋਇਆ ਹੈ। ਇਸ ਲਈ ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਅਵਲ ਸੇ ਜ਼ਿੰਦਗੀ ਬਣਤੀ ਹੈ, ਜੰਨਤ ਪੀ ਜਹੰਨਮ ਪੀ, ਲੇਕਿਨ ਇਹ ਆਪਣੀ ਫਿਤਰਤ ਸੇ ਨਾ ਨੂਰੀ ਹੈ ਨਾ ਨਾਰੀ ਹੈ। ਇਸ ਲਈ ਸੁਭਦੈ ਛੋਡ ਭੈ ਨਿਰੰਕਾਰੀ। ਦੁਆਇਤ ਨੂੰ ਦੁਚਿੱਤੀ ਨੂੰ ਛੋਡ ਕੇ ਉਹ ਨਿਰੰਕਾਰ ਬਣ ਗਏ।
ਮੁਕਤ ਪਦਾਰਥ ਹਰ ਰਸ ਚਾਖੇ।
ਫਿਰ ਜਿਹੜੇ ਮੁਕਤ ਪਦਾਰਥ ਹੈ ਨਾ, ਜਿਵੇਂ ਗਿਆਨ ਪਦਾਰਥ, ਨਾਮ ਪਦਾਰਥ, ਧਰਮ ਪਦਾਰਥ, ਮੁਕਤ ਪਦਾਰਥ, ਉਹ ਮੁਕਤ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਨੇ। ਕਿਵੇਂ ਕਰਦੇ ਨੇ? ਹਰੀ ਦਾ ਰਸ ਚੱਖ ਕੇ। ਇਸੇ ਲਈ ਤੁਸੀਂ ਪੜ੍ਹਦੇ ਹੋ ਨਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਉਹ ਨਾਮ ਦੇ ਰਸ ਨੂੰ ਚੱਖ ਕੇ ਮੁਕਤ ਪਦਾਰਥ ਦੇ ਅਧਿਕਾਰੀ ਬਣ ਜਾਂਦੇ ਹਨ।
ਆਵਣ ਜਾਣ ਰਹੇ ਗੁਰ ਰਾਖੇ।
ਫਿਰ ਗੁਰੂ ਨੇ ਕਿਰਪਾ ਕੀਤੀ ਉਨ੍ਹਾਂ ਦੇ ਉੱਤੇ ਜਿਨ੍ਹਾਂ ਨੇ ਮੁਕਤ ਪਦਾਰਥ ਨੂੰ ਪ੍ਰਾਪਤ ਕਰ ਲਿਆ। ਉਨ੍ਹਾਂ ਦਾ ਆਉਣਾ ਵੀ ਤੇ ਜਾਣਾ ਵੀ ਗੁਰੂ ਨੇ ਰਾਖੇ ਰੱਖ ਲਿਆ, ਭਾਵ ਕੇ ਆਉਣ ਜਾਣ ਤੋਂ ਰਹਿਤ ਕਰ ਦਿੱਤੇ।
ਸਰਵਰ ਹੰਸਾ ਛੋੜ ਨਾ ਜਾਏ।
ਇਸ ਲਈ ਜਿਹੜੇ ਹੰਸ ਨੇ ਨਾ, ਗੁਰਸਿੱਖ, ਗੁਰਮੁਖ ਪਿਆਰੇ ਸਤ ਸੰਗੀ, ਜਿਵੇਂ ਆਪ ਜੀ ਗੁਰੂ ਹਜ਼ੂਰ ਸੱਜ ਬੈਠੇ, ਉਹ ਗੁਰੂ ਰੂਪੀ ਸਰਵਰ ਸਰੋਵਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ ਹਨ, ਕਿਤੇ ਅਹੰਨੇ ਬੰਨੇ ਦੀ ਪੂਜਾ ਨਹੀਂ ਕਰਦੇ ਹਨ। ਗੁਰਮੁਖ ਮਾਰਗ ਚੱਲਣਾ ਛੱਡ ਸੱਜੇ ਖੱਬੇ, ਉਹ ਸੱਜਾ ਖੱਬਾ ਮੜੀ ਮਸਾਣੀ ਦੀ ਪੂਜਾ, ਅਨੇਕ ਪ੍ਰਕਾਰ ਦੀ ਪਖੰਡ ਦੀ ਪੂਜਾ ਨਹੀਂ ਕਰਦੇ ਹਨ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਪ੍ਰੇਮ ਭਗਤੀ ਕਰਕੇ ਸਹਿਜ ਵਿੱਚ ਸਮਾ ਜਾਂਦੇ ਨੇ, ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦੇ ਨੇ। ਆਵਣ ਜਾਣ ਰਹੋ ਦੀ ਬਿਰਤੀ ਮਿਲ ਜਾਂਦੀ ਹੈ।
ਹਰ ਵਰ ਮਹਿ ਹੰਸ, ਹੰਸ ਮਹਿ ਸਾਗਰ।
ਇਸ ਲਈ ਸਾਹਿਬ ਕਹਿੰਦੇ ਨੇ ਭਾਈ, ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਗੁਰੂ ਦਾ ਤੇ ਸਿੱਖ ਦਾ ਮਿਲਾਪ ਹੈ, ਗੁਰੂ ਤੇ ਸਿੱਖ ਦੀ ਅਭੇਦਤਾ ਹੈ, ਸੰਗਤ ਦੀ ਤੇ ਸਤਿਗੁਰੂ ਦੀ ਮਹਾਨਤ ਹੈ। ਜੈ ਸਤਿਗੁਰ ਤੈ ਸਤਸੰਗ ਬਣਾਈ। ਜਿੱਥੇ ਸਤਿਗੁਰੂ ਹੈ ਉੱਥੇ ਸਤਸੰਗਤ ਹੈ, ਜੇ ਸੰਗਤ ਨਹੀਂ ਤੇ ਸਤਿਗੁਰੂ ਦੀ ਵਡਿਆਈ ਵੀ ਸੰਗਤ ਕਰਕੇ ਹੈ। ਸੰਗਤ ਸਤਿਗੁਰੂ ਦੇ ਨਾਲ ਮਹਾਨ ਹੈ ਤੇ ਗੁਰੂ ਦੇ ਗੁਣ ਸੰਗਤ ਕਰਕੇ ਪ੍ਰਗਟ ਹੁੰਦੇ ਨੇ। ਇਸ ਕਰਕੇ ਸਿੱਖ ਗੁਰੂ ਦੇ ਨਾਲ ਤੇ ਗੁਰੂ ਸਿੱਖ ਦੇ ਨਾਲ, ਗੁਰ ਸਿੱਖ, ਸਿੱਖ ਗੁਰੂ ਹੈ ਇੱਕੋ, ਗੁਰ ਉਪਦੇਸ਼ ਚਲਾਏ। ਸਿੱਖ ਦੀ ਤੇ ਗੁਰੂ ਦੀ ਅਭੇਦਤਾ ਹੈ।
ਅਕਥ ਕਥਾ ਗੁਰ ਬਚਨੀ ਆਦਰ।
ਉਹ ਫਿਰ ਗੁਰੂ ਦੇ ਬਚਨਾਂ ਦੇ ਆਦਰ ਸਤਿਕਾਰ ਦੇ ਸ਼ਬਦ ਕਹਿੰਦੇ ਨੇ। ਗੁਰੂ ਦੀ ਜਿਹੜੀ ਕਥਾ ਹੈ ਨਾ, ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਕੋਈ ਦਾਅਵਾ ਕਰਦਾ ਕਿ ਮੈਂ ਅਕਥ ਕਥਾ ਦਾ ਕਥਨ ਕਰਾਂ, ਨਹੀਂ ਕਰ ਸਕਦਾ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਉਨ੍ਹਾਂ ਨੇ ਸੰਗਤਾਂ ਨੂੰ ਕਥਾ ਕਰਕੇ ਸਰਵਣ ਕਰਵਾਈ ਤੇ ਜਦੋਂ ਸਤਿਗੁਰੂ ਨੇ ਆਪ ਕਥਾ ਕੀਤੀ, ਉਹਦੇ ਵਿੱਚ ਕੈਸਾ ਆਨੰਦ ਹੋਵੇਗਾ, ਇਹ ਤਾਂ ਜਿਨ੍ਹਾਂ ਨੇ ਮਾਰਿਆ ਉਨ੍ਹਾਂ ਨੂੰ ਹੀ ਪਤਾ। ਸੰਗਤਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਤਮਸਤਕ ਹੋਏ, ਗੁਰਦੇਵ ਦੀ ਉਸਤਤੀ, ਗੁਰਦੇਵ ਦੇ ਗੁਣਾਂ ਦਾ ਵਰਣਨ ਕੀਤਾ ਕਿ ਪਾਤਸ਼ਾਹ ਜੀ, ਆਪ ਜੀ ਨੇ ਬਹੁਤ ਬਖਸ਼ਿਸ਼ ਕੀਤੀ, ਕਪਾਟ ਖੋਲ ਦਿੱਤੇ, ਐਸਾ ਆਨੰਦ ਆਇਆ ਕਥਨ ਨਹੀਂ ਕੀਤਾ ਜਾ ਸਕਦਾ। ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਨਾਨਕ ਨਿਰੰਕਾਰੀ ਦੀ ਛੇਵੀਂ ਜੋਤ, ਕਹਿੰਦੇ ਨੇ ਬਈ ਇਹ ਜਿਹੜੀ ਗੁਰੂ ਦੀ ਕਥਾ ਹੈ ਨਾ, ਇਹ ਜਾਂ ਤੇ ਆਪ ਨਿਰੰਕਾਰ ਜਾਣਦੇ, ਗੁਰੂ ਨਾਨਕ ਸਾਹਿਬ ਜਾਣਦੇ ਨੇ, ਸਾਡੇ ਵੱਸ ਨਹੀਂ ਕਿ ਅਸੀਂ ਉਸ ਦੀ ਸੰਪੂਰਨ ਕਥਾ ਦਾ ਕਥਨ ਕਰ ਸਕੀਏ। ਆਪ ਮਾਲਕ ਕਹਿੰਦਾ ਕਿ ਮੈਂ ਉਸ ਮਾਲਕ ਦੀਆਂ ਵਡਿਆਈਆਂ ਨਹੀਂ ਕਥਨ ਕਰ ਸਕਦਾ। ਅਸੀਂ ਲੋਕਾਂ ਨੂੰ ਦਾਅਵਾ ਕਰਦੇ ਹਾਂ ਕਿ ਅਕਥ ਕਥਾ ਕਰਨੀ ਹੈ, ਨਹੀਂ, ਗੁਰੂ ਅਕਥ ਹੈ, ਉਹਦੀ ਕਥਾ ਵੀ ਅਕਥ ਹੈ। ਜਿਹੜਾ ਕਥਨ ਵਿੱਚ ਆ ਸਕਦਾ ਉਹਦਾ ਜਸ ਕਥਨ ਕੀਤਾ ਜਾ ਸਕਦਾ, ਪਰ ਜਿਹੜਾ ਕਥਨ ਵਿੱਚ ਨਹੀਂ ਹੈ ਨਾ, ਨਹੀਂ ਜਾਣ ਜਾਈ ਕਿਸ਼ੋ ਰੂਪ ਰੇਖੰ, ਕਹਾਂ ਵਾਸਤਾਂ ਕੇ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹੇ ਮੋਨ ਆਵੇ, ਉਹ ਕਹਿਣ ਵਿੱਚ ਨਹੀਂ ਹੈ। ਪਰ ਗੁਰੂ ਸਿੱਖ ਪਿਆਰੇ ਉਸ ਮਾਲਕ ਦੇ ਆਦਰਵਾਚੀ ਸ਼ਬਦਾਂ ਨਾਲ ਉਸ ਦੀ ਅਰਦਾਸ ਜੋਦਲੀ ਕਰਦੇ ਨੇ।
ਸੁਨ ਮੰਡਲ ਇੱਕ ਜੋਗੀ ਬੈਸੇ।
ਅਫੁਰ ਅਵਸਥਾ ਦੇ ਵਿੱਚ ਇੱਕ ਜੋਗੀ ਬੈਠੇ ਨੇ। ਜੋਗੀ ਤੋਂ ਭਾਵ ਜੁੜਨ ਦਾ ਹੈ, ਜਿਹੜੇ ਗੁਰੂ ਨਾਲ ਜੁੜੇ ਨੇ, ਜਿਵੇਂ ਆਪ ਜੀ ਜੁੜੇ ਹੋ ਨਾ, ਕਿਸੇ ਭੇਖ ਦਾ ਨਾਮ ਜੋਗੀ ਨਹੀਂ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਭਾਈ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈਐ। ਉਹ ਮਾਲਕ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਉਹ ਅਫੁਰ ਸਮਾਧੀ ਅਵਸਥਾ ਵਿਚ ਨੇ, ਫਿਰ ਉਥੇ ਨਾ ਕੋਈ ਪੁਰਸ਼ ਹੈ ਨਾ ਇਸਤਰੀ ਹੈ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਕੋਈ ਉਸਨੂੰ ਕੀ ਕਹਿ ਸਕਦਾ ਵੀ ਇਸਤਰੀ ਹੈ ਕਿ ਪੁਰਸ਼ ਹੈ। ਇਸਤਰੀ ਤੇ ਪੁਰਸ਼ ਦਾ ਭੇਦ ਭਾਵ ਮਿਟ ਜਾਂਦਾ ਹੈ।
ਭਵਨ ਜੋਤ ਰਹੇ ਲਿਵ ਲਾਏ,
ਮਾਲਕ ਦੀ ਜੋਤ ਤਿੰਨਾਂ ਭਵਨਾਂ ਦੇ ਵਿਚ ਹੈ, ਪ੍ਰਕਾਲ ਹੈ।
ਸੁਰ ਨਰ ਨਾਥ ਸੱਚੇ ਸਰਣਾਏ,
ਇਸ ਲਈ ਉਸ ਮਾਲਕ ਦੀ ਸ਼ਰਨ ਵਿਚ ਸਾਰੇ ਜਿਤਨੇ ਵੀ ਦੇਵਤੇ ਨੇ, ਮਨੁੱਖ ਨੇ, ਸਾਰੇ ਉਸ ਦੀ ਸ਼ਰਨ ਵਿਚ ਨੇ।
ਆਨੰਦ ਮੂਲ ਅਨਾਥ ਆਧਾਰੇ,
ਇਹ ਮਾਲਕ ਦੀ ਜਿਹੜੀ ਸ਼ਰਨ ਹੈ ਨਾ, ਆਨੰਦ ਦੇ ਦੇਣ ਵਾਲੀ ਹੈ। ਸ਼ਲ ਵਿਚ ਆਇਆ ਦਾ ਉਹ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੇ,
ਗੁਰਮੁਖ ਗੁਰੂ ਦੇ ਪਿਆਰੇ ਪ੍ਰਭੂ ਦੀ ਭਗਤੀ ਕਰਕੇ ਸਹਿਜ ਦੀ ਵਿਚਾਰ ਕਰਦੇ ਨੇ।
ਭਗਤ ਵਛਲ ਭੈ ਕਾਟਣ ਹਾਰੇ,
ਸਤਿਗੁਰੂ ਭਗਤ ਵਛਲ ਹੈ, ਭਗਤਾਂ ਦਾ ਪਿਆਰਾ ਹੈ, ਆਪਣੇ ਭਗਤਾਂ ਦੇ ਭੈ ਡਰ ਨੂੰ ਕੱਟਣ ਵਾਲਾ ਹੈ।
ਮੈਂ ਮਾਰ ਮਿਲੇ ਪਗ ਧਾਰੇ,
ਇਸ ਲਈ ਜੋ ਹਉਮੇ ਨੂੰ ਮਾਰ ਕੇ, ਹਉਮੇ ਮਾਰ ਮਿਲੇ ਪਗ ਧਾਰੇ, ਗੁਰਮਤ ਦੇ ਮਾਰਗ ਤੇ ਚੱਲ ਕੇ ਹਉਮੇ ਨੂੰ ਮਾਰ ਦਿੰਦੇ ਨੇ ਜਿਹੜੇ, ਉਹ ਗੁਰੂ ਨਾਲ ਮਿਲ ਜਾਂਦੇ ਹਨ।
ਯਤਨ ਕਰ ਕਾਲ ਸੰਤਾਏ,
ਭਾਈ ਅਨੇਕ ਯਤਨ ਕਰਕੇ ਕਾਲ ਜੋ ਮੌਤ ਹੈ ਨਾ, ਉਹ ਮਨੁੱਖ ਨੂੰ ਸੰਤਾਏ ਦੁੱਖ ਦਿੰਦੀ ਹੈ, ਕਿਉਂਕਿ ਇਹ ਜੰਮਣ ਤੇ ਮਰਨ ਦਾ ਭਾਰੀ ਦੁੱਖ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਤੇ ਇੱਕ ਜਿਤਨੇ ਸੰਸਾਰ ਦੇ ਉੱਤੇ ਜੀਵ ਆਉਂਦੇ ਨੇ ਨਾ, ਉਹ ਸਾਰੇ ਮਰਨਾ ਲਿਖਾ ਕੇ ਆਉਂਦੇ ਨੇ। ਮਰਨ ਪਹਿਲਾਂ ਲਿਖਿਆ ਜਾਂਦਾ, ਜੀਵਨ ਬਾਅਦ ਵਿਚ ਮਿਲਦਾ ਹੈ।
ਜਨਮ ਪਦਾਰਥ ਦੁਬਦਾ ਖੋਵੈ,
ਆਪਣੇ ਜਨਮ ਪਦਾਰਥ, ਇਹ ਜਨਮ ਪਦਾਰਥ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚੋਂ ਦੁਬਦਾ ਨੂੰ ਖੋ ਦਿੰਦੇ ਨੇ, ਤਿਆਗ ਦਿੰਦੇ ਨੇ। ਗੁਰਸਿੱਖ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ, ਉਹ ਆਪਣੇ ਮਨ ਵਿੱਚੋਂ ਦਵੈਤ ਨੂੰ ਤਿਆਗ ਦਿੰਦਾ ਹੈ, ਉਹਦੇ ਮਨ ਵਿੱਚ ਦਵੈਤ ਈਰਖਾ ਰਹਿੰਦੀ ਨਹੀਂ।
ਆਪਣਾ ਚੀਨਸ ਭ੍ਰਮ ਭ੍ਰਮ ਰੋਵੈ,
ਤੇ ਦੂਸਰੇ ਪਾਸੇ ਜਿਹੜੇ ਆਪਾਂ ਨੂੰ ਨਾ ਚੀਨਦੇ ਕਿ ਜੀਵਨ ਕਿਸ ਵਾਸਤੇ ਮਿਲਿਆ, ਕੀ ਕਰਨਾ ਕੀ ਨਹੀਂ ਕਰਨਾ, ਕੀ ਖਾਣਾ ਕੀ ਪੈਣਾ, ਜਿਹੜੇ ਮਨੁੱਖ ਆਪਾਂ ਚੀਨਦੇ ਨਹੀਂ, ਆਪਾਂ ਜਾਣਦੇ ਨਹੀਂ, ਸਮਝ ਨਹੀਂ ਪੈਂਦੀ ਜਿਨ੍ਹਾਂ ਨੂੰ, ਉਹ ਫਿਰ ਭਰਮ ਭਰਮ ਰੋਵੈ, ਭਰਮ ਭਰਮ ਕੇ ਰੋਂਦੇ ਨੇ। ਜਨਮ ਮਰਨ ਦੇ ਵਿੱਚ ਪ੍ਰਵਿਰਤ ਹੁੰਦੇ ਨੇ। ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਕਸਤੂਰੀ ਮਿਰਗ ਦੀ ਨਾਭੀ ਵਿੱਚ ਹੈ, ਪਰ ਉਸਨੂੰ ਆਪਾਂ ਨਹੀਂ ਚੀਨਿਆ ਕਿ ਕਸਤੂਰੀ ਤੇ ਮੇਰੇ ਪਾਸ ਹੈ, ਉਹ ਕਸਤੂਰੀ ਦੀ ਖੋਜ ਵਿੱਚ ਭਰਮ ਦਾ ਹੈ, ਜੰਗਲ ਵਿੱਚ ਭਟਕ ਭਟਕ ਕੇ ਮਰ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਵੀ ਪਦਾਰਥਾਂ ਵਿੱਚ, ਅਨੇਕ ਪ੍ਰਕਾਰ ਦੇ ਸੁੱਖ ਸਾਧਨਾਂ ਵਿੱਚ, ਐਸ਼ ਇਸ਼ਰਤ ਦੇ ਵਿੱਚ ਭਰਮ ਭਰਮ ਕਰਕੇ ਜ਼ਿੰਦਗੀ ਖੋ ਬੈਠਦਾ ਹੈ।
ਸਹਿ ਤੋ ਪੜ ਤੋ ਸੁਣ ਤੋ ਏਕ,
ਜਿਹੜੇ ਕੇਵਲ ਇੱਕ ਮਾਲਕ ਨੂੰ ਕਹਿੰਦੇ ਨੇ, ਇੱਕ ਮਾਲਕ ਨੂੰ ਪੜ੍ਹਦੇ ਨੇ, ਇੱਕ ਨੂੰ ਸੁਣਦੇ ਨੇ, ਜਿਨ੍ਹਾਂ ਦਾ ਸੁਣਨਾ ਪੜ੍ਹਨਾ ਤੇ ਕਹਿਣਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਜੁੜਿਆ ਹੋਇਆ।
ਧਰਮ ਧਰਨੀ ਧਰ ਟੇਕ,
ਉਹ ਭਾਈ ਜੋ ਧਰਨੀ ਧਰ, ਧਰਤੀ ਦਾ ਜੋ ਆਸਰਾ ਮਾਲਕ ਹੈ ਪਰਮੇਸ਼ਰ, ਉਸ ਪਰਮੇਸ਼ਰ ਦੇ ਨਾਲ ਜੁੜ ਕੇ ਧੀਰਜ ਨੂੰ ਪ੍ਰਾਪਤ ਕਰ ਲੈਂਦੇ ਨੇ।
ਸਤ ਸਤ ਸੰਜਮ ਹਿਰਦੈ ਸਮਾਏ,
ਇਹ ਜਿਤਨੇ ਵੀ ਜਾਤ ਸਤ ਸੰਜਮ ਨੇ, ਉਨ੍ਹਾਂ ਦੇ ਹਿਰਦੇ ਵਿਚ ਸਮਾਏ ਹੋਏ ਨੇ, ਉਨ੍ਹਾਂ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਤੇ ਜਿਹੜੇ ਚੌਥਾ ਪਦ ਹੈ ਜਾਗਰਤ ਸੁਪਨ ਸੁਖੋਪਤ ਤੁਰਿਆ, ਚੌਥਾ ਪਰ ਜੋ ਮਾਲਕ ਦੀ ਅਭੇਦਤਾ ਹੈ ਉਹਦੇ ਵਿੱਚ ਜਿਹੜੇ ਉਹਨਾਂ ਦਾ ਮਨ ਪਤੀਆ ਜਾਂਦਾ ਹੈ, ਮਨ ਪਤੀਜ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗਾ,
ਉਹ ਭਾਈ ਸੱਚੇ ਬਣ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ, ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਗੁਰ ਕਾ ਸ਼ਬਦ ਧਰਮ ਭਾਉ ਭਾਗਾ,
ਗੁਰੂ ਦੇ ਸ਼ਬਦ ਦੁਆਰਾ ਉਹਨਾਂ ਦੇ ਸਾਰੇ ਭਰਮ ਭਾਉ ਜਿਹੜੇ ਨੇ ਭਾਗੇ ਭੱਜ ਜਾਂਦੇ ਹਨ।
ਮੂਰਤ ਮੂਰਤ ਆਦਿ ਅਨੂਪ,
ਜੋ ਆਦਿ ਅਨਾਦੀ ਕਾਲ ਹੈ, ਉਪਮਾ ਤੋਂ ਰਹਿਤ ਉਸ ਮਾਲਕ ਦੀ ਜੋ ਸੂਰਤ ਮੂਰਤ ਹੈ।
ਨਾਨਕ ਜਾਚੈ ਸਾਚ ਸਰੂਪ,
ਪਾਤਸ਼ਾਹ ਜੀ ਕਹਿੰਦੇ ਨਾਨਕ ਜਾਚੈ ਚਾਹੁੰਦਾ ਹੈ ਉਹ ਸਾਚ ਸਰੂਪ ਦੇ ਵਿੱਚ ਅਭੇਦ ਹੋਣ, ਸੱਚ ਦੇ ਵਿੱਚ ਅਭੇਦ ਹੋਣ ਦੇ ਵਾਸਤੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੱਚ ਦੇ ਨਾਲ ਜੋੜਿਆ ਹੈ। ਤੇ ਜਦੋਂ ਦੁਨੀਆਂ ਦੇ ਉੱਤੇ ਪਾਪਾਂ ਦਾ, ਅੰਧਕਾਰ ਦਾ, ਅਗਿਆਨਤਾ ਦਾ ਹਨੇਰਾ ਪਸਰ ਜਾਂਦਾ ਹੈ ਨਾ, ਉਦੋਂ ਫਿਰ ਨਾਨਕ ਨਿਰੰਕਾਰੀ ਸੰਸਾਰ ਦੇ ਉੱਤੇ ਆਉਂਦੇ ਨੇ। ਬੜੇ ਪਿਆਰੇ ਸ਼ਬਦ ਕਹੇ ਨੇ ਜਿਸ ਪ੍ਰਕਾਰ ਵਿਦਵਾਨਾਂ ਨੇ ਕਿ ਏਵੰ ਮੈਂ ਪਰੰਪਰਾ ਚੋਣ ਭਵਿੱਖਤ ਯਦਾ ਕਲੋ, ਏਵੰ ਮੈਂ ਰੋ ਲੋਕ ਰਖਿਆਰਥੀ ਮਲੇਸ਼ਾਨਾ ਹਾਥ ਸੇਤੋਏ, ਪਸ਼ਚਿਮੇ ਸ਼ੁਭ ਦੇਸੀ ਬੇਦੀ ਬੰਸ਼ ਚੋ ਨਾਨਕ। ਕਹਿੰਦੇ ਪਸ਼ਚਿਮ ਦੇਸ਼ ਵਿਚ ਬੇਦੀ ਵੰਸ਼ ਵਿਚ ਗੁਰੂ ਨਾਨਕ ਸਾਹਿਬ ਜੀ ਹੋਣਗੇ, ਤੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਉੱਤੇ ਆ ਕੇ ਫਿਰ ਕੀ ਕਰਨਗੇ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਕਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭੈ ਸਹਾਏ। ਸਾਰੇ ਸਿੱਖਾਂ ਨੂੰ ਪਾਤਸ਼ਾਹ ਜੀ ਨੇ ਸੁਖ ਬਖਸ਼ਿਸ਼ ਕੀਤਾ, ਹਰ ਪ੍ਰਕਾਰ ਦੇ ਨਾਲ ਸਹਾਇਤਾ ਕੀਤੀ ਹੈ। ਇਸ ਲਈ ਸਤਿਗੁਰੂ ਜੀ ਨੇ ਸੱਚੀ ਕਿਰਸਾਣੀ ਕਰਨ ਦੇ ਲਈ, ਸੱਚੀ ਦੁਕਾਨਦਾਰੀ ਕਰਨ ਦੇ ਲਈ, ਸੱਚ ਵਪਾਰ ਕਰਨ ਦੇ ਲਈ ਇਹ ਸਾਰੇ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਵਿਚ ਬਖਸ਼ਿਸ਼ ਕੀਤੇ ਨੇ। ਜਦੋਂ ਪਿਤਾ ਜੀ ਨੇ ਬਚਨ ਕਹੇ ਸੀ ਨਾ ਨਾਨਕ ਬਈ ਕੋਈ ਕਾਰ ਕਰ ਲਿਆ ਕਰ, ਜਦੋਂ ਪਾਤਸ਼ਾਹ ਜੀ ਮੋਦੀ ਖਾਨੇ ਦੀ ਕਾਰ ਤੋਂ ਪਹਿਲਾਂ ਜਦੋਂ ਨਨਕਾਣਾ ਸਾਹਿਬ ਜੀ ਵਿਚ ਸੀ ਨਾ ਤੇ ਸੱਚੇ ਸੌਦੇ ਦੇ ਵਾਸਤੇ ਭੇਜਿਆ, ਤੇ ਆਪ ਜੀ ਜਾਣਦੇ ਹੋ ਜੋ ਸੱਚਾ ਸੌਦਾ ਕੀਤਾ, ਪਿਤਾ ਜੀ ਕਹਿੰਦੇ ਕੋਈ ਖੇਤੀਬਾੜੀ ਕਰ ਲਿਆ, ਆਪਣੇ ਕੋਲ ਜ਼ਮੀਨ ਬਹੁਤ ਹੈ, ਕਿਉਂਕਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਗੱਲ ਦੀ ਉਗਾਈ ਦਿੱਤੀ ਉੱਤੇ ਜੋ ਪਾਤਸ਼ਾਹ ਕਹਿੰਦੇ ਨੇ 20 ਗਾਂ ਤਿੰਨ ਕੇ ਰਹਿ ਗਏ, ਤਿੰਨਵੇਂ ਕਰਤ ਕਿਰਸਾਣੀ ਭਏ, 20 ਪਿੰਡਾਂ ਦੀ ਜ਼ਮੀਨ ਦੇ ਮਾਲਕ ਸੀ ਬੇਦੀ, ਔਰ ਉੱਥੇ ਕਿਰਸਾਣੀ ਕਰਦੇ ਸੀ। ਕਹਿੰਦੇ ਕਿਰਸਾਣੀ ਕਰ ਲਿਆ ਕਰੋ, ਤੇ ਪਾਤਸ਼ਾਹ ਕਹਿੰਦੇ ਕਿਰਸਾਣੀ ਨਹੀਂ ਕਰਦੇ ਮਨ ਹਾਲੀ, ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜੰਮ ਸੀ ਸੇ ਕਰ ਭਾਗਠ ਦੇਖ ਬਾਬਾ, ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਈ। ਮਾਇਆ ਵਾਸਤੇ ਕਿਰਸਾਣੀ ਨਹੀਂ ਕਰਨੀ ਹੈ, ਮਾਇਆ ਵਾਸਤੇ ਦੁਕਾਨਦਾਰੀ ਨਹੀਂ ਕਰਨੀ, ਵਪਾਰ ਨਹੀਂ ਕਰਨਾ, ਨੌਕਰੀ ਨਹੀਂ ਕਰਨੀ, ਕਾਹਦੇ ਵਾਸਤੇ ਕਰਨੀ ਹੈ, ਸੱਚ ਦੇ ਨਾਲ ਜੁੜਨ ਦੇ ਵਾਸਤੇ। ਇਸ ਲਈ ਸੱਚੀ ਦੁਕਾਨ, ਸੱਚਾ ਵਪਾਰ, ਸੱਚੀ ਨੌਕਰੀ, ਸੱਚੀ ਕਿਰਸਾਣੀ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਕੱਲ ਦੇ ਪ੍ਰਸੰਗ ਵਿਚ, ਕੱਲ ਦੇ ਸਮੇਂ ਵਿਚ ਫਿਰ ਕੁਝ ਕਹਿਣ ਦਾ ਯਤਨ ਕਰਾਂਗੇ, ਕਿਉਂਕਿ ਸਮਾਂ ਆਪਣੀ ਚਾਲੇ ਚੱਲ ਰਿਹਾ, ਸ਼ਬਦ ਵੀ ਕੁਝ ਵਡੇਰਾ ਸੀ, ਇਸ ਕਰਕੇ ਖੁਲਾਸਾ ਨਹੀਂ ਹੋ ਸਕਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਮੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਹਿ ਅਰਦਾਸ ਜੀਉ
ਪਿੰਡ ਸਾਹਿਬ ਤੇਰੀ,
ਤੁਮ ਮਾਤ ਪਿਤਾ ਹਮ ਬਾਰਕ ਤੇਰੇ,
ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੁਤਰ ਧਾਰੀ,
تم تے ہو سو آگیاکاری تمری گت مت تم ہی جانی نانک داس سدا قربانی بولو جی واہگرو ایک اوکار واہگرو جی کی فتح شری بھگوتی جی سہائے وار شری بھگوتی جی کی پاتشاہی دسویں پرتھم بھگوتی سمرکائے گرو نانک لینک آئے فرنگت گرت امرداس رامداس ہوئی سہائے ہرجن ہر گوبندنا سمرا شری ہر رائے شری ہر پرتھوئے جس دکھ سب دکھ جائے تیگ بہادر سمر آئے کرنا دیا پائے سب تائی ہو سہائے دسویں پاتشاہ شری گرو گوبند سنگھ صاحب جی سب تھائی ہو سہائے دساں پاتشاہیاں دی جوت شری گرو گرنتھ صاحب جی دے پاٹھ دیدار کا دھیان بھر کے بولو بخشش کرنی بڑی سنی بانی دا بھاو سربت سنگت ہردے ساؤن کی کرپالتا کرنی ستگرو جی سربت سنگت دیا حاضریاں تل تل کے ٹاوا در تریان کرنے قدم لیکھے لاؤنے جاترا سفل کرنی گرمت انوسار سب دیا سدھ منو بھاونا پوریا کرنے دروں گھروں سکھی سدت بھروسہ نام دان دی دات بخشش کرنی کار گراس کرنے آپ جی دے حضور آنند صاحب جی کی ارداس پرساد دی دیو حاضر ہے در پروان ہوئے
ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਜੀ ਕਿਰਪਾ ਕਰੋ, ਉਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਪੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਹਰਾ ਆਗਿਆ ਭਈ ਅਕਾਲ ਕੀ, ਤਬਾ ਚਲਾਏ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਤੋਂ ਮਿਲਦੇ ਪੈ, ਹੋਰ ਸ਼ਬਦ ਮਹਿਲੇ। ਰਾਜ ਕਰੇਗਾ ਖਾਲਸਾ, ਆਪੀ ਰਹੇ ਮਤੇ, ਪਿਆਰ ਹੋ ਸਭ ਬੁਲੰਦੇ, ਬਚੇ ਸ਼ਰਨ ਜੋ ਹੋ।
ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸਵਾਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗਿਆਨ ਧਿਆਨ ਤਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਹੋ ਤਲ ਗੁਰ ਸੀਵਿਆ, ਅਹਨ ਸਹਿਜ ਸੁਭਾ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਇ। ਹੋਇਆ ਸਿਫਤ ਖਸਾਮੰਦੀ, ਨੂਰ ਅਰ ਸੋਹ ਪੁਰ ਸੋਹ ਚਟੀਆ, ਤੁਦ ਦਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰ, ਅੰਮ੍ਰਿਤ ਸੰਤ ਤੁਝ ਨਹੀਂ ਗੁਰ। ਗੁਰ ਸਾਗਰ ਰਤਨੀ ਭਰਪੂਰ, ਅੰਮ੍ਰਿਤ ਸੰਤ ਤੁਝ ਨਹੀਂ ਗੁਰ। ਹਰ ਰਸ ਤੇਜ ਤੁਝ ਹੈ ਪ੍ਰਭ ਭਾਵ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ।
ਕਿਆ ਬਦ ਬੱਪੜਾ ਚਪੜੀ ਨਾਏ ਟੂਪੈ ਮੈਲ ਨਾ ਜਾਏ ਰੱਖ ਰੱਖ ਚਰਨ ਭਰੇ ਵਿਚਾਰੇ ਭਏ ਨਿਰੰਕਾਰੇ ਉਦਤ ਪਦਾਰਥ ਹਰ ਰਸ ਚਾਕੇ ਜਾਣ ਰਹੇ ਗੁਰ ਰਾਤੇ ਸਰਵਰ ਹੰਸਾ ਤੇਜ ਨਾ ਪਾਏ ਪ੍ਰੇਮ ਭਗਤ ਕਰੇ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਪਰ ਅਕਾਸ ਕਥਾ ਗੁਰ ਪਤਨੀ ਆਤਰ ਪੁੰਨ ਮੰਡਲ ਇੱਕ ਜੋਗੀ ਪੈਸੇ ਕਾਰਨ ਪੁਰਖ ਪੂਰ ਪੈਸੇ ਭਵਨ ਦੇ ਪਰੇਲ ਬਲਾਏ ਪੁਰ ਪਰਨਾਥ ਸੱਚੇ ਪਰਣਾਏ ਆਨੰਦ ਮੂਲ ਅਨਾਥ ਧਾਰੇ ਗੁਰਮੁਖ ਭਗਤ ਸਹਿਜ ਕੀ ਕਾਰੇ ਭਗਤ ਵਚਨ ਭੈ ਕਾਟਣ ਹਾਰੇ ਫੁਲੇ ਪਗ ਧਾਰੇ ਜਤਨ ਕਰ ਕਾਲ ਸੰਤਾਏ ਮੰਡਲ ਮੈਂ ਆਏ ਪਦਾਰਥ ਤੁਧ ਪਾਕੋ ਹੈ ਆਪਣ ਕੀਮਤ ਭ੍ਰਮ ਭ੍ਰਮ ਰੋਆ ਪੈਤੋ ਪਰਤੋ ਸੁਣ ਤੋ ਧੀਰਜ ਧਰਮ ਧਰਮੀ ਧਰ ਤੇ ਸਤ ਸਤ ਸੰਜਮ ਰਿਦਾ ਸਮਾਏ ਚੌਥੇ ਪਦ ਕੋ ਜੋ ਮਨ ਪਤੀ ਆਏ ਸਾਚੇ ਨਿਰਮਲ ਮਨ ਮਾਤਾ ਗੁਰਤਾ ਸਭ ਤੋਂ ਧਰਮ ਭਾਉ ਪਾਤਾ ਮੂਰਤ ਮੂਰਤ ਆਪਾ ਨੂਪ ਨਾਨਕ ਜਾਚਾ ਸਾਤ ਸਰੂਪ ਮੂਰਤ ਮੂਰਤ ਆਪਾ ਨੂਪ ਨਾਨਕ ਜਾਚਾ ਸਾਤ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਆਗਮਨ ਪੁਰਬ ਦੇ ਸਬੰਧ ਦੇ ਵਿਚ ਅੱਜ ਸਾਰਾ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸੱਜਣਗੇ ਸਾਡੇ ਪਾਸ ਜਥੇ ਪਹੁੰਚ ਚੁੱਕੇ ਹਨ ਹੁਣ ਦੀਵਾਨ ਆਰੰਭ ਹੋਣਗੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਆਪ ਜੀ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।